ਧਿਆਨ ਨਾਲ ਪੜ੍ਹਨਾ। ਧਿਆਨ ਬਾਰੇ ਸੋਚਿਆ ਕਰੇ ਵੀ ਧਿਆਨ ਕੀ ਹੁੰਦਾ, ਧਿਆਨ ਨਾਲ ਪੜ੍ਹਨਾ, ਇਹ ਸਿੱਖਿਆ ਮਿਲ ਗਈ। ਬੱਚਾ ਧਿਆਨ ਨਾਲ ਪੜ੍ਹਦਾ, ਅੱਗੋਂ ਸਕੂਲ ਵਿੱਚ ਬੱਚਾ ਜਾਂਦਾ ਹੈ, ਟੀਚਰ ਕਹਿੰਦਾ ਕਾਕਾ ਤੇਰਾ ਧਿਆਨ ਕਿੱਧਰ ਗਿਆ, ਧਿਆਨ ਦੇ ਜੋ ਮੈਂ ਗੱਲ ਕਰ ਰਿਹਾ ਉਹਦੇ ਚ ਧਿਆਨ ਦੇ। ਬੱਚਾ ਧਿਆਨ ਨਾਲ ਪੜ੍ਹਦਾ, ਤੇ ਕਈ ਵਾਰ ਜੇ ਟੀਚਰ ਧਿਆਨ ਨਾਲ ਨਾ ਪੜ੍ਹਾਉਣ ਵਾਲੇ ਹੋਣ ਤਾਂ ਉਹਨਾਂ ਦੇ ਕੰਨ ਖਿੱਚਣ ਵਾਲੇ ਉਹਨਾਂ ਨੂੰ ਕਹਿੰਦੇ ਨੇ, ਡੀਓ ਬੀਓ ਜਿਹੜੇ ਵੀ ਉੱਪਰ ਜੋ ਵੀ ਮਹਿਕਮਾ ਇਹਨਾਂ ਦੇ ਉੱਤੇ ਲੱਗਿਆ, ਬਈ ਤੂੰ ਧਿਆਨ ਨਾਲ ਹੀ ਪੜ੍ਹਾ ਰਿਹਾ, ਦੇਖ ਲੈ ਤੇਰੀ ਟ੍ਰਾਂਸਫਰ ਕੀਤੀ ਜਾਏਗੀ ਜਾਂ ਤੈਨੂੰ ਡਿਸਮਿਸ ਕਰ ਦਿੱਤਾ ਜਾਏਗਾ, ਤੂੰ ਧਿਆਨ ਨਾਲ ਹੀ ਪੜ੍ਹਾ ਰਿਹਾ। ਧਿਆਨ
ਸ਼ਬਦ ਇੱਕੋ ਹੀ ਹੈ, ਕਿੱਥੇ ਕਿੱਥੇ ਵਰਤ ਹੋ ਰਿਹਾ, ਇਹ ਤਾਂ ਸੈਂਕੜੇ ਥਾਵਾਂ ਤੇ ਰੋਜ਼ ਵਰਤ ਹੋ ਰਿਹਾ। ਇੱਕ ਸ਼ਰਾਬ ਵੇਚਣ ਵਾਲਾ ਆਪਣੇ ਕਰਿੰਦੇ ਨੂੰ ਕਹਿੰਦਾ ਉਹ ਸ਼ਰਾਬ ਧਿਆਨ ਨਾਲ ਵੇਚੀ, ਇਹ ਤਾਂ ਉੱਥੇ ਵੀ ਜਾ ਵੜਿਆ, ਠੇਕਿਆਂ ਚ ਵੀ ਜਾ ਵੜਿਆ, ਧਿਆਨ ਧਿਆਨ ਨਾਲ ਵੇਚੀ, ਧਿਆਨ ਨਾਲ ਪੈਸੇ ਲਈ, ਧਿਆਨ ਨਾਲ ਉਹਦੇ ਵਿੱਚ ਮੱਝ ਦੇ ਟੀਕੇ ਰਲਾਉਣੇ ਜਿਹੜੇ, ਇਹ ਧਿਆਨ ਤੋਂ ਬਿਨਾਂ ਨਹੀਂ ਰਾਹ ਆਉਣੇ, ਇਹ ਨਸ਼ੇ ਵਾਲੇ ਟੀਕੇ ਵੀ ਉਹਦੇ ਧਿਆਨ ਨਾਲ ਰਾਹੀਂ ਗੈਰ, ਇਹ ਵੀ ਕੰਮ ਧਿਆਨ ਦਾ ਹੀ ਹੈ। ਤੇ ਜਿਸ ਵੇਲੇ ਕੋਈ ਸ਼ਿਕਾਰੀ ਸ਼ਿਕਾਰ ਮਾਰਦਾ ਉਹ ਧਿਆਨ ਨੂੰ ਐਨ ਬਿਨਦਾ। ਮਹਾਰਾਜ ਕਹਿੰਦੇ ਸੀ ਸੁਣਵਾਇਆ ਕਿਆ ਥੀ ਹੈ, ਜਰੇ ਦੇ ਸੁੱਤੇ ਜਾਏ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾ, ਉਹ ਵੀ ਧਿਆਨ ਪੂਰਾ ਟਿਕਾਉਂਦਾ। ਕਾਹਦੇ ਵਾਸਤੇ, ਉਹਨੇ ਮਾਰਨਾ ਕਿਸੇ ਨੂੰ, ਉਹਦੇ ਧਿਆਨ ਨੇ, ਧਿਆਨ ਉਹਦੇ ਕੋਲ ਵੀ ਹੈਗਾ, ਧਿਆਨ ਇੱਕ ਬਗਲੇ ਕੋਲ ਵੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਆਪ ਕਹਾਂ ਭੈਓ ਦੋ ਲੋਚਨ ਮੂੰਹ ਦੇ ਕਹਿ ਬੈਠ ਰਹੇ ਹੋ, ਬਾਕੀ ਧਿਆਨ ਲਗਾਇਓ, ਧਿਆਨ ਤੇ ਉਹਨੇ ਵੀ ਬਗਲੇ ਨੇ ਵੀ ਲਾਇਆ ਹੋਇਆ। ਬਗਲੇ ਦੀ ਸਮਾਧੀ ਨੂੰ ਵੇਖ ਕੇ ਮਹਾਰਾਜ ਇਤਨਾ ਪ੍ਰਸੰਨ ਹੋਏ, ਸਤਿਗੁਰੂ ਮਹਾਰਾਜ ਕਹਿਣ ਲੱਗੇ ਹੋਏ ਤੇ ਯੋਗੀਆਂ ਤੋਂ ਵੀ ਗਾਹਾਂ ਲੰਘਿਆ ਫਿਰਦਾ, ਅੱਖਾਂ ਦੋਨੇ ਬੰਦ, ਪੈਰ ਇੱਕ ਲੱਤ ਚੱਕੀ ਹੋਈ ਹੈ, ਇੱਕ ਲੱਤ ਦੇ ਭਾਰ ਖੜਾ ਧਰੂਣ ਦੀ ਤਰ੍ਹਾਂ, ਉਹ ਵੀ ਧਿਆਨ ਚ ਖੜਾ। ਪਰ ਉਹਦਾ ਧਿਆਨ ਦੀ ਸੀਮਾ ਕੀ ਹੈ, ਜਦੋਂ ਕੋਈ ਡੱਡੀ ਮੱਛੀ ਡਿੱਕੇ ਆ ਗਈ ਕਿਹੜਾ ਤਰੇਕੇ ਫੜ ਲੈਣੀ ਹੈ, ਪਤਾ ਜਦੇ ਲੱਗੂਗਾ ਧਿਆਨ ਸਮਾਧੀ ਖੁੱਲੀ ਦਾ, ਡੱਡੀ ਮੱਛੀ ਹੈ ਨੀ, ਜਦੇ ਅੰਦਰ ਖੁੱਲ ਗਈ ਧਿਆਨ ਦੀ ਸਮਾਧੀ ਹੈ, ਉਹ ਵੀ ਧਿਆਨ ਉਹਦੇ ਕੋਲ। ਸਤਿਗੁਰੂ ਮਹਾਰਾਜ ਕਿਹੜੇ ਧਿਆਨ ਨੂੰ ਕਹਿੰਦੇ ਨਾ, ਇਹ ਆਪਾਂ ਧਿਆਨ ਤਾਂ ਗਿਣ ਰਹੇ ਨੇ, ਨਹੀਂ ਇਹਨਾਂ ਦੀ ਕੀ ਲੋੜ ਸੀ ਆਪਾਂ ਨੂੰ, ਗੱਲ ਧਿਆਨ ਦੀ ਆ ਗਈ। ਥੋੜਾ ਜਿਹਾ ਸਮਾਂ ਵੀ ਆਪਣੇ ਕੋਲ ਇਸ ਹਿਸਾਬ ਸੇ ਰਹੇਗਾ ਸੀ, ਇਸ ਲਈ ਆਪਾਂ ਇੱਥੇ ਆ ਕੇ ਫੇਰ ਥੋੜਾ ਜਿਹਾ ਵਿਸਤਾਰ ਕਰਨਗੇ। ਸਾਰਿਆਂ ਬਚਨਾਂ ਦਾ ਆਪਣੇ ਕੋਲੋਂ ਬੈਲੈਂਸ ਤਾਂ ਨਹੀਂ ਰਹਿ ਸਕਦਾ ਬਰਾਬਰ, ਸ਼ੁਰੂ ਦੇ ਵਿੱਚ ਹੋ ਸਕਦਾ ਵੀ ਕਿਤੇ ਉੱਥੇ ਤੱਕ ਪਹੁੰਚਦਾ ਪਹੁੰਚਦੇ ਸਮਾਂ ਨਾ ਮੁੱਕ ਜਾਵੇ, ਨੇੜੇ ਜਾ ਕੇ ਫੇਰ ਹੌਲੀ ਹੌਲੀ ਪੜਾਅ ਹੋ ਸਕਦਾ, ਇਹ ਤੇ ਤਦੇ ਸੰਭਵ ਹੋ ਸਕੇਗਾ ਜੇ ਜਥੇ ਨੇ ਕਲਮ ਚੁੱਕ ਲਈ, ਇੱਕ ਇੱਕ ਬਚਨ ਤੇ ਪ੍ਰਮਾਣ ਦੇ ਦੇ, ਕੋਈ ਵਿਸਥਾਰ ਨਾਲ ਪੁਸਤਕ ਲਿਖਣੀ ਆਰੰਭ ਕਰ ਦਿੱਤੀ, ਫੇਰ ਤੇ ਇਹ ਗੱਲ ਜਿਹੜੀ ਹੈ ਸੰਭਵ ਹੋ ਸਕਦੀ ਹੈ। ਉੱਥੇ ਤੇ ਬੈਲੈਂਸ ਹੋ ਸਕਦਾ ਠੀਕ, ਇੱਥੇ ਇੱਕ ਨਹੀਂ ਹੋਣਾ। ਜਾਂ ਫਿਰ ਇੱਕ ਇੱਕ ਬਚਨ ਤੇ ਇੱਕ ਦਿਮਾਗ ਲੱਗੇ, 52 ਦਿਮਾਗ ਲੱਗਣ 52 ਬਚਨਾਂ ਤੇ, ਤਾਂ ਵੀ ਗੱਲ ਫਿਰ ਵਿਸਥਾਰ ਨਾਲ ਹੋ ਸਕਦੀ ਹੈ, ਫਿਰ ਵੀ ਬੈਲੈਂਸ ਰਹਿ ਸਕਦਾ। ਹੁਣ ਇਹ ਮੇਰੇ ਵੱਸ ਦੀ ਗੱਲ ਨਹੀਂ, ਕਿਵੇਂ ਹੀ ਕਰ ਦੇਣੀ। ਧਿਆਨ ਮਹਾਰਾਜ ਕਹਿੰਦੇ ਕੀ ਹੋ ਗਿਆ, ਵਕਤ ਧਿਆਨ ਲਗਾਇਓ, ਨਾਥ ਫਿਰੀ ਲਈਓ, ਸਾਧ ਸਮੁੰਦਰ ਲੋਕ ਗਏ, ਪਰ ਲੋਕ ਗਵਾਏ, ਲੋਕ ਪ੍ਰਲੋਕ ਦੋਵੇਂ ਗਏ, ਨੇਤਰ ਬੰਦ ਕਰ ਲੈਣੇ। ਇਹ ਧਿਆਨ ਐਸਾ ਹੈ, ਤੇਜ਼ੀ ਦਾ ਵੇਰਵਾ ਗੁਰਬਾਣੀ ਦੇ ਵਿੱਚ ਵੀ ਆਇਆ ਕਿ ਮਹਾਤਮਾ ਰੂਪ ਦੇ ਅੰਦਰ ਬੜੇ ਗਲਤ ਲੋਕ ਮਹਾਤਮਾ ਦੇ ਵੇਸ਼ ਵਿੱਚ ਨਿਕਲ ਤੁਰੇ। ਅੱਗੇ ਗਲਤ ਲੋਕਾਂ ਨੂੰ ਲੁਕਣ ਵਾਸਤੇ ਜੰਗਲ ਸਨ, ਸ਼ੁਕਰ ਸੀ, ਜੰਗਲਾਂ ਚ ਤਾਂ ਛੁਪ ਜਾਂਦੇ ਸੀ, ਜੰਗਲਾਂ ਚੋਂ ਬਾਹਰ ਨਿਕਲ ਕੇ ਡਾਕੇ ਮਾਰ ਲੈਂਦੇ ਸਨ, ਤੇ ਭੇਖ ਤਾਂ ਕੋਈ ਨਹੀਂ ਸੀ ਬਦਨਾ ਹੁੰਦਾ। ਤੇ ਹੁਣ ਦੇਖੋ ਕਿੱਡੇ ਗਜ਼ਬ ਦੀ ਬਾਤ ਹੈ, ਜੰਗਲ ਪੱਟੇ ਗਏ, ਇਹਨਾਂ ਨੇ ਆਪਣਾ ਢੰਗ ਬਦਲ ਲਿਆ, ਤੇ ਇਹਨਾਂ ਨੇ ਗੁਰੂ ਦਾ ਬਾਣਾ, ਰੱਬ ਦਾ ਬਾਣਾ, ਸਾਧਨਾਂ ਦਾ ਬਾਣਾ ਉਹ ਪਾ ਕੇ ਕੰਮ ਨਹੀਂ ਹੋਈ ਛੱਡਣਾ, ਜਿਹੜਾ ਡੱਡੀਆਂ ਵਾਲਾ, ਡੱਡੀਆਂ ਮੱਛੀਆਂ ਖਾਣ ਵਾਲਾ, ਕੰਮ ਹੋਈ ਰੱਖਣਾ। ਸਤਿਗੁਰੂ ਮਹਾਰਾਜ ਨੇ ਕਹਿਤਾ, ਪੇਖ ਦਿਖਾਇਓ ਜਗਤ ਕੋ ਲੋਗਨ ਕੋ ਵਸ ਕੀਨ, ਅੰਤ ਕਾਲ ਕਾਤੀ ਕਟਿਓ ਵਾਸ ਨਰਕ ਮੋਲੇ। ਗਿਆਨ ਧਿਆਨ ਕੋ ਵਿਰਲਾ ਰਹਿੰਦਾ, ਗਿਆਨ ਧਿਆਨ ਉਹ ਤਾਂ ਕੋਈ ਵਿਰਲਾ, ਮਹਾਰਾਜ ਕਹਿੰਦੇ ਨੇ। ਧਿਆਨ ਜਿਹਦੇ ਕੋਲ ਹੋਏਗਾ ਧਿਆਨੀ ਉਹ ਹੈ, ਗਿਆਨ ਜਿਹਦੇ ਕੋਲ ਹੋਏਗਾ ਗਿਆਨੀ ਉਹ ਹੈ, ਧਨ ਜਿਹਦੇ ਕੋਲ ਹੋਏਗਾ ਧਨੀ ਉਹ ਹੈ। ਤੇ ਇਸੇ ਤਰ੍ਹਾਂ ਫਿਰ ਜਦੋਂ ਧਿਆਨ ਦੀ ਪ੍ਰਕਿਰਿਆ ਦੇ ਨਹੀਂ ਪਤਾ ਵੀ ਧਿਆਨ ਹੁੰਦਾ ਕੀ ਹੈ, ਧਿਆਨ ਦੀ ਗੱਲ ਧਿਆਨ ਦੋ ਤਰ੍ਹਾਂ ਦਾ ਬਣਿਆ, ਇਸ ਲਈ ਸਮਾਧੀ ਦੋ ਤਰ੍ਹਾਂ ਦੀ ਹੈ, ਇੱਕ ਸਵਿਕਲਪ, ਇੱਕ ਨਿਰਵਿਕਲਪ। ਇੱਕ ਉਹ ਸਮਾਧੀ ਜਿਹਦੇ ਚ ਕੋਈ ਕਲਪਨਾ ਨਹੀਂ, ਅੰਤਰ ਸੁਣਨ ਬਾਹਰ ਸੁਣਨ ਤ੍ਰਿਪਵਨ ਸੁਣਨ ਸੁਣਨ ਚੌਥੇ ਸੁਣੇ ਜੋ ਨਰ ਜਾਣੇ ਤਾਂ ਕੋ ਪਾਪ ਨਾ ਪੁੰਨ, ਉਹਨੂੰ ਕਹਿੰਦੇ ਨੇ ਸਹਿਜ ਸਮਾਧ। ਸਹਿਜ ਸਮਾਧ ਲੱਗੀ ਹੈ ਪੀਤਰ ਸੋ ਰਸ ਸੋਈ ਜਾਣੇ, ਸਹਿਜ ਸਮਾਧ ਲੱਗੀ ਹੈ ਪੀਤਰ ਸੋ ਰਸ ਸੋਈ ਜਾਣੇ ਜੀ, ਸਮਾਧ ਲਗੀ ਹੈ ਅੰਤਰ ਸੋਰਸ ਸੋਈ ਜਾਣੇ, ਸਹਿਜ ਸਮਾਧ ਲਗੀ ਹੈ ਅੰਤਰ ਸੋਰਸ ਸੋਈ ਜਾਣੇ ਜੀ, ਸਹਿਜ ਸਮਾਧ ਲਗੀ ਲਿਵ ਅੰਤਰ ਜੇ ਲਾਏ ਰਹਾਂ ਲਿਵ ਤਾਰ ਸੋ ਰਸ ਸੋਈ ਜਾਣੇ। ਉਹਨਾਂ ਨੇ ਕੋਈ ਰਸ ਛੱਡਿਆ ਹੋਏਗਾ, ਇਸ ਲਈ ਕੋਈ ਰਸ ਆ ਗਿਆ ਹੋਏਗਾ, ਜਿਨ੍ਹਾਂ ਨੇ ਕੋਈ ਰਸ ਨਹੀਂ ਛੱਡਿਆ ਉਹਨਾਂ ਨੂੰ ਕੋਈ ਰਸ ਨਹੀਂ ਆਇਆ, ਇਹ ਰਸ ਛੱਡ ਹੈ ਉਹ ਰਸ ਆਵੇ, ਉਹ ਰਸ ਲਈ ਇਹ ਰਸ ਤਿਆਗਣੇ ਪੈਣਗੇ, ਸ਼ਰਤ ਹੈ। ਜੇ ਸਾਡੀਆਂ ਅੱਖਾਂ ਨੂੰ ਸੰਸਾਰ ਦਾ ਕੋਈ ਰਸ ਆ ਰਿਹਾ ਰੂਪ ਦਾ ਤਾਂ ਖਿਮਾ ਕਰਨੀ, ਫਿਰ ਉਹ ਰਸ ਨਹੀਂ ਅਜੇ ਆਏਗਾ। ਜੇ ਕੰਨਾਂ ਨੂੰ ਕੋਈ ਰਸ ਆ ਰਿਹਾ ਤਾਂ ਫਿਰ ਉਹ ਸਹਿਸਮਾ ਦਾ ਰਸ ਅਜੇ ਨਹੀਂ ਆਏਗਾ। ਜੇ ਜੀਵ ਨੂੰ ਕੋਈ ਸਵਾਦ ਆ ਰਿਹਾ ਜਿਹਨੂੰ ਸਾਰੀ ਵਿਸਰ ਗਏ ਰਸ, ਔਰ ਇਹ ਸਾਰੇ ਰਸ ਵਿਸਰ ਗਏ, ਜਦੋਂ ਸਾਰੇ ਰਸ ਇੱਧਰ ਵਿਸਰ ਜਾਂਦੇ ਨੇ ਉਦੋਂ ਪਰਮਾਤਮਾ ਦੇ ਰਸ ਦਾ ਦਰਵਾਜ਼ਾ ਖੁੱਲ ਜਾਂਦਾ ਹੈ। ਇਹ ਰਸ ਨਾ ਤੂੰ ਅਨਰਸ ਰਾਤ ਰਹੀ, ਜੀਵ ਨੂੰ ਪੁੱਛਦੇ ਨੂੰ ਤੂੰ ਅਨਰਸ ਰਾਤ ਰਹੀ, ਜੇ ਤੂੰ ਅਨਰਸ ਰਾਤ ਰਹੀ ਹੈ ਤੇਰੀ ਪਿਆਸ ਨਾ ਜਾਏ, ਜਾਂ ਫਿਰੀ ਜਾਈ ਨਹੀਂ ਮਰਜ਼ੀ, ਤੇਰੀ ਪਿਆਸ ਨਹੀਂ ਜਾ ਸਕਦੀ, ਪਿਆਸ ਨਾ ਜਾਏ ਹੋਰਤ ਕੀਤਾ ਜੇ ਚਿਰ ਹਰ ਰਸ ਪੱਲੇ ਨਾ ਪਾਏ। ਰਾਮ ਦਾ ਨਾਮ ਦਾ ਰਸ, ਇਸ ਕਰਕੇ ਧਿਆਨ ਸਤ ਸਰੂਪ ਦੇ ਕਰਨ ਦੀ ਸਤਿਗੁਰੂ ਗੱਲ ਕਰਦੇ ਨੇ। ਧਿਆਨ ਕੀ ਹੈ? ਇੱਕ ਤੁਰੇ ਜਾਂਦੇ ਨੂੰ ਸਾਈਕਲ ਚਲਾਉਣ ਵਾਲੇ ਕਹਿੰਦੇ ਧਿਆਨ ਨਾਲ ਸਾਈਕਲ ਚਲਾ, ਗੱਡੀ ਧਿਆਨ ਨਾਲ ਚਲਾ, ਕੀਰਤਨ ਧਿਆਨ ਨਾਲ ਕਰ, ਪਾਠ ਧਿਆਨ ਨਾਲ ਕਰ, ਧਿਆਨ ਸਾਰੀ ਜਗ੍ਹਾ ਸਾਰੇ ਲੋਕ ਵਰਤਦੇ ਨੇ। ਧਿਆਨ ਇੱਕ ਹੈ ਪਰ ਵਰਤੋਂ ਤੇ ਇੱਕ ਵਰਤੋਂ ਵੱਖਰੀ ਵੱਖਰੀ ਹੈ ਸਾਰੇ ਲੋਕਾਂ ਦੀ, ਜਿਹਾ ਜੋ ਕੋਈ ਹੈ ਉਹ ਹੈ ਜਿਹਦੀ ਵਰਤੋਂ ਵਿੱਚ ਲਿਆ ਰਿਹਾ। ਸਾਰੇ ਪਾਸੇ ਤੋਂ ਖਿੰਡੇ ਹੋਏ ਮਨ ਨੂੰ ਇੱਕ ਥਾਂ ਤੇ ਕੇਂਦਰਿਤ ਕਰਨਾ, ਇੱਕ ਥਾਂ ਤੇ ਇਕੱਤਰ ਕਰਨਾ, ਇੱਕ ਵਸਤੂ ਨੂੰ ਕੇਂਦਰ ਬਿੰਦੂ ਬਣਾ ਕੇ ਬਸ ਬਾਕੀ ਸਭ ਕੁਝ ਭੁੱਲ ਜਾਣਾ, ਇੱਕ ਚੀਜ਼ ਦੇ ਵਿੱਚ ਜੋੜ ਦੇਣਾ। ਜੇ ਬੱਚਾ ਪੜ੍ਹਦਾ ਹੈ ਪੜ੍ਹਾਈ ਦੇ ਵਿੱਚ ਜੁੜ ਗਿਆ ਆਪਣਾ ਉਹਦਾ ਮਨ, ਤਾਂ ਉਹਨੂੰ ਉਹਦੇ ਉਸਤਾਦ ਦੀ ਕਹੀ ਹੋਈ ਗੱਲ ਕਮਾ ਲਈ ਕਿ ਧਿਆਨ ਨਾਲ ਪੜ੍ਹ, ਉਹਨੇ ਸਾਰੇ ਪਾਸੇ ਧਿਆਨ ਇਕੱਠਾ ਕੀਤਾ, ਆਪਣੀ ਸਭ ਕੁਝ ਚਲਾ ਦਿੱਤਾ, ਧਿਆਨ ਨਾਲ ਸਾਈਕਲ ਚਲਾ, ਸੱਜਾ ਖੱਬਾ ਦੇਖਣ ਤੇ ਹਟ ਗਿਆ ਤੇ ਉਹਨੇ ਆਪਣਾ ਧਿਆਨ ਉਸ ਦੇ ਵਿੱਚ ਲਾ ਦਿੱਤਾ, ਮੇਰੇ ਸਾਈਕਲ ਦਾ ਐਕਸੀਡੈਂਟ ਨਾ ਹੋ ਜਾਵੇ, ਧਿਆਨ ਉੱਥੇ ਆ ਗਿਆ। ਜਦੋਂ ਸ਼ਬਦ ਤੇ ਸੁਰਤ ਦੋਵੇਂ ਇਕੱਠੇ ਕਰਨ ਵਾਸਤੇ ਜੋ ਮਨ ਦਾ ਜ਼ੋਰ ਲੱਗ ਰਿਹਾ ਹੈ, ਮਨ ਹੋਰ ਪਾਸੇ ਨੂੰ ਜਾਂਦਾ ਹੈ ਤੇ ਉਹਨੂੰ ਵਿਚਾਰ ਸ਼ਕਤੀ ਨਾਲ ਖਿੱਚ ਕੇ ਸ਼ਬਦ ਨੂੰ ਸੁਰਤ ਨੂੰ ਦੋਨਾਂ ਨੂੰ ਇਕੱਠੇ ਕਰਨ ਵਿੱਚ ਜ਼ੋਰ ਲੱਗ ਰਿਹਾ ਹੈ, ਉਹਨੂੰ ਅਭਿਆਸੀ ਕਹਿੰਦੇ ਨੇ ਭਾਈ, ਵੀ ਅਭਿਆਸ ਕਰ ਰਿਹਾ। ਜਦੋਂ ਟਿਕ ਜਾਏ ਫਿਰ ਅਭਿਆਸੀ ਨਹੀਂ, ਫਿਰ ਧਿਆਨ ਨਹੀਂ ਹੋ ਗਿਆ, ਫਿਰ ਧਿਆਨ ਕਰ ਲਿਆ ਉਸਨੇ। ਧਿਆਨ ਤਾਂ ਸਿੱਖਣਾ ਪਏਗਾ, ਧਿਆਨ ਦੇ ਲਈ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕਰਨੀ ਪਏਗੀ। ਇੱਥੇ ਇੱਕ ਸੰਤ ਸੰਮੇਲਨ ਹੋਇਆ ਪਹਿਲੀ ਵਾਰ, ਦਾਸ ਦੀ ਜ਼ਿੰਦਗੀ ਵਿੱਚ ਇਹ ਸਮਾਂ ਆਇਆ ਕਿ ਸਨਾਤਨ ਮਤ ਦੇ ਸਾਧੂਆਂ ਨੇ, ਸੰਨਿਆਸੀ ਮਹਾਂਪੁਰਸ਼ਾਂ ਨੇ ਸੱਦਾ ਦਿੱਤਾ, ਮੇਰੀ ਜ਼ਰੂਰਤ ਸਮਝੀ। ਮੈਨੂੰ ਇਉਂ ਲੱਗਿਆ ਜਿਵੇਂ ਲੋਕੀ ਕਹਿੰਦੇ ਨੇ ਕੀੜੀ ਦੇ ਘਰ ਨਰੈਣ ਆ ਗਿਆ ਨਾ, ਕਿ ਉਹ ਮਹਾਂਪੁਰਸ਼ ਜਿਨ੍ਹਾਂ ਨੂੰ ਅੱਜ ਸਾਰਾ ਹਿੰਦੁਸਤਾਨ ਭਾਰਤ ਵਰਸ਼ ਪੂਜਦਾ, ਕਿ ਉਹ ਮੈਨੂੰ ਆਪਣੇ ਸੰਮੇਲਨ ਚ ਲਿਜਾਉਣ ਲਈ ਤਿੰਨ ਵਾਰ ਮੇਰੇ ਘਰ ਇੱਥੇ ਗਰੀਬ ਦੇ ਆਏ ਤੇ ਮੈਨੂੰ ਇਹ ਮਾਣ ਬਖਸ਼ਿਆ ਵੀ ਤੇਰੀ ਵੀ ਲੋੜ ਹੈ, ਤੇ ਕਿਰਪਾਨ ਮੇਰੇ ਪਾਈ ਨਾਲ ਕਹਿੰਦੇ ਨੀਲੀਆਂ ਦਸਤਾਰਾਂ ਤੇ ਭਗਵੇਂ ਕੱਪੜਿਆਂ ਵਾਲੇ ਚ ਸਾਨੂੰ ਉਸ ਮੰਚ ਤੇ ਬੈਠਣ ਦਾ ਸਮਾਂ ਦਿੱਤਾ। ਇਹ ਮੈਂ ਸਮਝਿਆ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖੇਡ ਵਰਤਾ ਦਿੱਤੀ, ਇਹ ਕਲਗੀ ਵਾਲੇ ਬਾਪੂ ਨੇ ਖੇਡ ਵਰਤਾ ਦਿੱਤੀ ਹੈ। ਤੇ ਫਿਰ ਉੱਥੇ ਜਾਣਾ ਵੱਖਰੀ ਗੱਲ, ਤੇ ਉੱਥੇ ਜਾ ਕੇ ਉਹਨਾਂ ਮਹਾਂਪੁਰਸ਼ਾਂ ਨੇ ਆਪਣੇ ਹਿੰਦੂ ਸਮਾਜ ਵਿੱਚ, ਆਪਣੇ ਸਨਾਤਨ ਮਤੀਏ ਸਾਧਨਾ ਵਿੱਚ ਇੱਕ ਸਿੱਖ ਜਗਤ ਦੇ ਇੱਕ ਗਰੀਬ ਸਿੱਖ ਦਾ ਉਹ ਸਤਿਕਾਰ ਕਰਾਉਣਾ ਤੇ ਵਾਸੀਅਤ ਕਰਾ ਕੇ ਕਹਿਣਾ ਕਿ ਅੱਜ ਦਾ ਜੋ ਵੀ ਪ੍ਰਵਚਨ ਕਰਨੇ ਨੇ ਵੀ ਮੈਂ ਨਹੀਂ ਕਰਨਾ ਤੇ ਅੱਜ ਇਹ ਇਹਨਾਂ ਦਾ ਟਾਈਮ ਹੈ ਇਹ ਕਰਨਗੇ, ਸਾਰੇ ਲੋਕ ਹੈਰਾਨ ਸਨ ਵੀ ਸਿੱਖ ਕਿੱਥੋਂ ਬਾਹਰਨੇ। ਫਿਰ ਉਹਨਾਂ ਦੀ ਟ੍ਰੇਨਿੰਗ ਦੇਖੋ, ਸੈਕਟਰੀ ਨੇ ਵੀ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਭਾਵੇਂ ਉਹਨਾਂ ਨੂੰ ਫਤਿਹ ਜਿਵੇਂ ਜਿਸ ਢੰਗ ਨਾਲ ਕਿਉਂ ਆਦੀ ਨਹੀਂ ਸਨ, ਬੁਲਾਈ ਫਤਿਹ, ਫਿਰ ਜਕਾਰਾ ਛੱਡਿਆ ਬੋਲੇ ਸੋ ਰਿਹਾ। ਮੈਂ ਕਿਹਾ ਵੀ ਆਹ ਤਾਂ ਉਦੋਂ ਵੀ ਕਹਾਂ ਲੰਘਾਤੀ ਗੱਲ ਇਹਨਾਂ ਨੇ, ਮੈਂ ਤਾਂ ਸੋਚ ਰਿਹਾ ਸੀ ਵੀ ਫਤਿਹ ਬੁਲਾਏ ਬਿਨਾਂ ਮੈਂ ਸ਼ੁਰੂ ਨਹੀਂ ਕਰਦਾ ਵੀ ਮੇਰੀ ਫਤਿਹ ਨਾਲ ਕਿਸੇ ਨੂੰ ਚੁੱਭ ਜਾਏ ਤਾਂ ਸੈਕਟਰੀ ਵੀ ਬੁਲਾ ਰਿਹਾ। ਉੱਥੇ ਫਿਰ ਉਹਨਾਂ ਮਹਾਤਮਾ ਦੇ ਇੱਕ ਸ਼ਿਸ਼ ਜਿਹੜੀ ਅੱਜ ਪੂਰੇ ਭਾਰਤ ਵਿੱਚ ਵੱਡੇ ਵੱਡੇ ਮਨਿਸਟਰ ਜੀ ਦੇ ਦੁਆਰੇ ਤੇ ਖੜੇ ਰਹਿੰਦੇ ਨੇ, ਉਹ ਇੱਕ ਸੰਨਿਆਸ ਮਤ ਦੀ ਬੀਬੀ ਬੋਲੀ ਜਿਹੜੀ ਉਹਨਾਂ ਦੀ ਸ਼ਿਸ਼ ਸੀ, ਉਹ ਬੋਲੀ ਇੱਕ ਵਚਨ, ਐਸਾ ਉਪਦੇਸ਼ ਉਹਨੇ ਖੁੱਲ ਦਿਲੀ ਦੇ ਨਾਲ ਕੀਤਾ ਤੇ ਜਥੇ ਵਾਲੇ ਕਹਿਣ ਦੂਜੇ ਦਿਨ ਵੀ ਕਹਿੰਦੇ ਅੱਜ ਵੀ ਚੱਲੀਏ, ਮਗਾਓ ਕੱਲ ਆਪਾਂ ਨੂੰ ਬੁਲਾਇਆ ਸੀ, ਅੱਜ ਆਪਣੇ ਆਪ ਜਾਵਾਂਗੇ ਨਾ, ਬਿਨਾਂ ਬੁਲਾਏ ਬੋਲੀਏ ਤਵੀ ਨਾ ਪਾਈਆ ਮਾਨ, ਤੀਸ ਵਿੱਚ ਦੋ ਘੜੇ ਤਾਂ ਇਹ ਸੱਟ ਪੈ ਜਾਣ, ਜੀ ਤਾਂ ਮੇਰਾ ਵੀ ਕਰਦਾ ਹੀ ਜਾਵਾਂ ਪਰ ਇੱਕ ਮਰਿਆਦਾ ਭੰਗ ਹੁੰਦੀ ਹੈ, ਕੱਲ ਬੁਲਾਏ ਗਏ ਸੀ ਸਤਿਕਾਰ ਮਿਲਿਆ ਆਪਣੇ ਆਪ ਜਾਵਾਂਗੇ, ਇਹ ਗੱਲ ਮਰਿਆਦਾ ਨਹੀਂ ਹੈ। ਕਿਉਂ ਇਹ ਕਹਿੰਦੇ ਵੀ ਨਰੋਲ ਹੀ ਗੁਰਮਤ ਦੀ ਗੱਲ ਸਾਧਾਂ ਦੀ ਜ਼ਬਾਨ ਚੋਂ, ਜੋ ਗੁਰਮਤ ਕਹਿੰਦੀ ਆ ਉਹੀ ਪ੍ਰਚਾਰ, ਨਾ ਕਿਸੇ ਦੇਹ ਦਾ ਪ੍ਰਚਾਰ, ਨਾ ਕਿਸੇ ਮੂਰਤੀ ਦਾ ਪ੍ਰਚਾਰ, ਨਾ ਕਿਸੇ ਦੇਵਤੇ ਦਾ ਪ੍ਰਚਾਰ, ਨਰੋਲ ਇਹ ਸੱਤ ਦੀ ਗੱਲ, ਬਸ ਸੱਤ ਦੇ ਨਾਲ ਜੁੜਨ ਦੀ ਗੱਲ। ਉਹ ਮਹਾਤਮਾ ਰੂਹ ਬੀਬੀ ਕਹਿਣ ਲੱਗੀ ਜਦੋਂ ਉਹਨੂੰ ਸਮਾਂ, ਮੇਰੇ ਤੋਂ ਬਾਅਦ ਉਹਨੇ ਬੋਲਣਾ ਸੀ, ਉਹ ਕਹਿਣ ਲੱਗੀ ਕਹਿੰਦੀ ਜਿਹੜਾ ਵੀ ਕੋਈ ਜਿਗਾਸੂ ਉੱਠਦਾ ਉਹੀ ਕਹਿੰਦਾ ਜੀ ਮੈਂ ਸੰਤਾਂ ਕੋਲ ਜਾਣਾ ਹੈ ਨਾਮ ਦੀ ਯੁਗਤੀ ਪੁੱਛਣ ਵਾਸਤੇ, ਤੇ ਸੰਤ ਵੀ ਕਹਿੰਦੇ ਨੇ ਵੀ ਹਾਂ ਨਾਮ ਦੀ ਯੁਗਤੀ ਦੱਸ ਦਿੰਦੇ ਹਾਂ, ਤੇ ਲੋਕਾਂ ਚ ਰੌਲਾ ਵੀ ਬਹੁਤ ਹੈ ਯੁਗਤੀ ਪੁੱਛਣ ਤੇ ਦੱਸਣ ਦਾ। ਉਹ ਇੱਥੋਂ ਸ਼ੁਰੂ ਕੀਤੀ ਉਹਨੇ ਗੱਲ, ਉਹ ਹਿੰਦੀ ਬੋਲਦੀ ਸੀ, ਪੰਜਾਬੀ ਤਾਂ ਚਲੋ ਉਹਨੂੰ ਨਹੀਂ ਸੀ ਆਉਂਦੀ ਜ਼ਿਆਦੇ, ਉਹਨੇ ਫਿਰ ਬੀਬੀਆਂ ਨੂੰ ਪੁੱਛਿਆ, ਕਹਿੰਦੀ ਆ ਬੀਬੀ ਉਹ ਵੀ ਮੈਂ ਤੁਹਾਨੂੰ ਇਹ ਪੁੱਛਦੀ ਹਾਂ ਵੀ ਜੇ ਤੁਹਾਡਾ ਬੱਚਾ ਪ੍ਰਦੇਸ਼ ਦੇ ਵਿੱਚ ਗਿਆ ਹੋਵੇ ਉਹਨੂੰ ਯਾਦ ਕਰਨ ਦਾ ਢੰਗ ਕਿਹੜੇ ਸੰਤ ਕੋਲ ਪੁੱਛਿਆ ਸੀ ਜਾ ਕੇ ਤੁਸੀਂ, ਵੀ ਮੈਂ ਆਪਣੇ ਬੱਚੇ ਨੂੰ ਯਾਦ ਕਰਨਾ, ਸੰਤ ਜੀ ਕੋਈ ਯੁਗਤੀ ਦੱਸ ਦਿਓ ਮੈਂ ਨਿਆਣੇ ਨੂੰ ਯਾਦ ਕਰਨਾ ਆਪਣੇ ਨੂੰ। ਹੈਰਾਨ ਹੋ ਗਏ ਸਾਰੇ ਵੀ ਆ ਕਿਸ ਢੰਗ ਦਾ ਪ੍ਰਚਾਰ, ਐਡਾ ਕੱਟੜ ਪ੍ਰਚਾਰ, ਤੇ ਸਾਡੇ ਵਾਲੇ ਸੰਤ ਦਾ ਅੱਧੇ ਵਿਚਾਰੇ ਬਨਾਰਸੀ ਦਾਸ ਹੋਏ ਫਿਰਦੇ ਨੇ, ਹੋਰ ਇਸ ਤਰ੍ਹਾਂ ਦੀਆਂ ਗੱਲਾਂ ਲੱਗ ਜਾਂਦੇ ਨੇ ਕਰਨ, ਮੂਰਤੀ ਦੇਹ ਨਾਲ ਜੁੜਨ ਦੀ ਗੱਲ ਛੱਡ ਕੇ ਮੂਰਤੀਆਂ ਨਾਲ ਜੋੜਨ ਲੱਗ ਪਏ, ਸਾਡੇ ਵਾਲੇ ਤਾਂ ਦੇਹ ਨਾਲ ਜੁੜਨ ਲੱਗ ਪਏ। ਮੈਂ ਕਿਹਾ ਧੰਨ ਵੀ ਮਹਾਂਪੁਰਸ਼ ਹੇ ਪਰਮੇਸ਼ਰ ਤੂੰ ਬੜੀ ਕਿਰਪਾ ਕੀਤੀ। ਉਹ ਕਹਿੰਦੀ ਜਦੋਂ ਬੱਚੇ ਦਾ ਯਾਦ ਕਰਨਾ ਤੁਸੀਂ ਚਲੋ ਸੰਤਾਂ ਕੋਲ ਨਹੀਂ ਗਈਆਂ, ਕਹਿੰਦੀ ਤੁਸੀਂ ਦੱਸੋ ਵੀ ਤੁਸੀਂ ਆਪਣੀ ਭੈਣ ਕੋਲ, ਮਾਂ ਕੋਲ, ਬਾਪ ਕੋਲ, ਭਾਈ ਕੋਲ, ਕਿਸ ਕੋਲ ਗਏ, ਕਿਸ ਨੇ ਤੁਹਾਰੇ ਕੋਈ ਸਿਖਾਇਆ ਕਿ ਬੱਚੇ ਕੋਈ ਐਸੇ ਯਾਦ ਕਰਨਾ ਹੈ? ਬਾਈ ਤੁਸੀਂ ਖੁਦ ਹੀ ਸਿੱਖ ਗਏ, ਬੱਚੇ ਕੋ ਯਾਦ ਕਰਨਾ ਖੁਦ ਹੀ ਸਿੱਖ ਗਏ ਕਿ ਰੱਬ ਕੋ ਯਾਦ ਕਰਨਾ ਕੈਸੇ ਨਹੀਂ ਆ ਰਿਹਾ ਆਪਕੋ? ਉਹਨੇ ਸਿੱਧ ਕੀਤਾ ਕਿ ਜਿੰਨਾ ਚਿਰ ਰੱਬ ਦੀ ਜ਼ਰੂਰਤ ਨਹੀਂ ਉਹਨਾਂ ਚਿਰ ਰੱਬ ਨੂੰ ਯਾਦ ਕਰਨਾ ਤੁਹਾਨੂੰ ਨਹੀਂ ਆਉਣਾ, ਤੁਹਾਡੇ ਅੰਦਰ ਬੱਚੇ ਦੀ ਜ਼ਰੂਰਤ ਹੈ, ਬੱਚੇ ਨੂੰ ਯਾਦ ਕਰਨਾ ਆ ਗਿਆ। ਜਿੱਦਣ ਤੁਹਾਡੇ ਅੰਦਰ ਰੱਬ ਦੀ ਜ਼ਰੂਰਤ ਪੈਦਾ ਹੋ ਗਈ ਤੇ ਰੱਬ ਦਾ ਯਾਦ ਕਰਨਾ ਵੀ ਤੁਹਾਨੂੰ ਆ ਜਾਊਗਾ। ਕਬੀਰ ਨੂੰ ਕਿਹਨੇ ਦੱਸਿਆ ਸੀ ਰੱਬ ਦਾ ਯਾਦ ਕਰਨਾ? ਉਹ ਜਿਹੜਾ ਦੱਸਣ ਵਾਲਾ ਸੀ ਕਹਿੰਦਾ ਚਮੈ ਆ ਰਹਾ ਮੇਰੇ ਮੱਥੇ ਨਾ ਲੱਗੇ, ਉਹ ਬ੍ਰਾਹਮਣ ਸੀ ਰਾਮਾਨੰਦ। ਰਾਮਾਨੰਦ ਕਬੀਰ ਨੂੰ ਦੇਖ ਕੇ ਦਰਵਾਜ਼ੇ ਬੰਦ ਕਰਦੇ, ਤੂੰ ਚਮਾ ਰਹੇ ਤੈਨੂੰ ਉਪਦੇਸ਼ ਨਹੀਂ ਦੇਣਾ, ਜਾਤੀ ਦਾ ਵਿਤਕਰਾ ਸੀ। ਭਾਈ ਗੁਰਦਾਸ ਨੇ ਲਿਖੀ ਇਹ ਗੱਲ ਸਾਰੀ, ਹੋਏ ਦਰਖਤ ਬਾਨਾਰ ਸੀ ਰਹਿੰਦਾ ਰਾਮਾਨੰਦ ਗੁਸਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਵਣ ਤਾਈ। ਕਬੀਰ ਸਾਹਿਬ ਨੇ ਕਿਹਾ ਉਪਦੇਸ਼ ਤੇ ਲੈਣਾ ਸੀ, ਨਿਗਰਾ ਤਾਂ ਕਹਾਉਣਾ ਨੀ, ਧਿਆਨ ਗੁਰੂ ਨੇ ਨੀ ਦੱਸਿਆ, ਨਾਮ ਗੁਰੂ ਨੇ ਨੀ ਦਿੱਤਾ। ਕਹਿੰਦੇ ਅੱਗੋ ਹੀ ਦੇ ਜਾ ਕੇ ਲੰਮਾ ਪਿਆ ਕਬੀਰ ਤਥਾਈ, ਨੇਰਾ ਪੈ ਗਿਆ ਜਾ ਕੇ ਰਸਤੇ, ਪੈਰ ਦੀ ਠੋਕਰ ਵੱਜੂ, ਪੁੱਛੂ ਤਾਂ ਸਹੀ ਬੱਚੂ ਕੌਣ ਪਿਆ, ਕੀ ਦੁੱਖ ਹੈ, ਕਿਉਂ ਪਿਆ, ਮਰੋ ਤਾਂ ਹਰ ਕੇ ਦੁਆਰ ਮਤਾ ਪੁੱਛੇ ਕੌਣ ਹੈ ਬੜਾ ਹਮਾਰੇ ਬਾਤ। ਪੈ ਗਿਆ ਕਬੀਰ ਬੇਪਰਵਾਹ ਹੋ ਗਏ। ਧਰਮਦਾਸ ਕਬੀਰ ਦਾ ਚੇਲਾ ਲਿਖਦਾ ਹੈ, ਜਿਹਨੇ ਜਨਮ ਸਾਖੀ ਲਿਖੀ ਹੈ, ਸਾਡੇ ਵਾਲਿਆਂ ਨੇ ਤਾਂ ਨਹੀਂ ਲਿਖੀ ਇਹ ਗੱਲ, ਉਹ ਕਹਿੰਦਾ ਵੀ ਕਬੀਰ ਉਦੋਂ 7 ਵਰਿਆਂ ਦਾ ਸੀ, 7 ਵਰਿਆਂ ਦਾ, 7 ਵਰਿਆਂ ਦੇ ਜਵਾਕ ਤੁਹਾਡੇ ਦੇਖੋ ਕੀ ਲਲ ਲਾਉਂਦੇ ਫਿਰਦੇ ਆ, 7 ਵਰਿਆਂ ਦਾ ਕਬੀਰ ਤੇ ਨਾਮ ਲੈਣ ਵਾਸਤੇ ਤਰਸਦਾ ਫਿਰਦਾ, ਗੁਰੂ ਨਾਮ ਨਹੀਂ ਦੇ ਰਿਹਾ, 7 ਵਰਿਆਂ ਦਾ ਕਬੀਰ ਪਿਆ ਤੇ ਨਾਮਾਨੰਦ ਨਹਾ ਕੇ ਆਇਆ, ਰਾਮ ਰਾਮ ਕਰਦਾ, ਪੈਰ ਦੇ ਖਰਾਮ ਦੀ ਠੋਕਰ ਵੱਜੀ ਜ਼ੋਰ ਦੀ ਤੇ ਕਬੀਰ ਦੀ ਚੀਖ ਨਿਕਲ ਗਈ ਹੈ, ਬੱਚਾ ਸੀ ਰੋਣ ਲੱਗ ਪਿਆ, ਖੜਾਮ ਠੰਡ ਦਾ ਮੌਕਾ, ਲੱਕੜ ਦੀ ਠੋਕਰ ਤੇ ਐਡੀ ਜ਼ੋਰ ਦੀ ਵੱਜ ਗਈ ਅਚਾਨਕ, ਤੇ ਕਬੀਰ ਰੋ ਪਿਆ, ਨਰਮ ਸਰੀਰ ਸੀ ਤੇ ਰਾਮਾਨੰਦ ਦਾ ਮਨ ਇੰਨਾ ਦਇਆਵਾਨ ਹੋ ਗਿਆ, ਕਹਿੰਦੇ ਉਹ ਅੰਮ੍ਰਿਤ ਵੇਲੇ ਕਿਸੇ ਦਾ ਦਿਲ ਦਿਖਾਇਆ ਗਿਆ, ਪਤਾ ਨੀ ਕੋਈ ਵਿਚਾਰਾ ਖਾਣ ਪਿਆ ਸੀ, ਉਦੋਂ ਰਾਮਾਨੰਦ ਦੇ ਮੂੰਹ ਤੋਂ ਕੀ ਨਿਕਲਿਆ, ਧਰਮਦਾਸ ਉਕਣੇ ਲਿਖਦਾ, ਕਹਿੰਦਾ ਗੁਸਾਈ ਜੀ ਬੋਲੇ, ਕਹਿੰਦੇ ਬੱਚਾ ਰੋਏ ਨਾਹੀਂ ਰਾਮ ਕਹੋ, ਇਹ ਸ਼ਬਦ ਨੂੰ ਕਹਿੰਦੇ ਬੱਚਾ ਰੋਏ ਨਾਹੀਂ ਰਾਮ ਕਹੋ। ਨਮਸਕਾਰ ਕਰਤੀ ਪੈਰਾਂ ਨੂੰ, ਨਾਮ ਮਿਲ ਗਿਆ, ਬਸ ਇਹ ਮੋਹਰ ਲਾਉਣੀ ਸੀ, ਨਾਮ ਆਪਣੇ ਆਪ ਨਹੀਂ ਕੋਈ ਅਫਸਰ, ਗੁਰੂ ਤੋਂ ਲੈਣਾ ਪੈਂਦਾ ਜਿਵੇਂ ਅਸੀਂ ਪੰਜਾਂ ਪੈਰਾਂ ਤੋਂ ਲੈਣੇ। ਕਬੀਰ ਨੇ ਆਪਣੇ ਮਨ ਨੂੰ ਕੇਂਦਰਿਤ ਕੀਤਾ, ਕੇਂਦਰ ਬਿੰਦੂ ਤੇ ਆਪਣੇ ਮਨ ਨੂੰ ਇਕੱਠਾ ਕਰ ਕਰਕੇ ਸਿਮਰਨ ਕਰਦਿਆਂ ਕਰਦਿਆਂ ਇੱਕ ਦਿਨ ਉਹ ਆ ਗਿਆ, ਪਾਛੇ ਲਾਗੋ ਹਰ ਫਿਰ ਹੈ ਕਹਿਤ ਕਬੀਰ ਕਬੀਰ, ਕਿਤੇ ਇਹ ਵੀ ਲਿਖਿਆ ਵੀ ਕਹਿਤ ਰਾਮਾਨੰਦ ਰਾਮਾਨੰਦ, ਵੀ ਰੱਬ ਪਿੱਛੇ ਪਿੱਛੇ ਫਿਰਦਾ ਹੋਵੇ ਰਾਮਾਨੰਦ ਰਾਮਾਨੰਦ, ਕਿਤੇ ਕੋਈ ਤੁੱਕ ਨਹੀਂ, ਕਹਿਤ ਕਬੀਰ ਕਬੀਰ ਦੀ ਤੁੱਕ ਹੈ, ਕਬੀਰ ਦੇ ਪਿੱਛੇ ਪਿੱਛੇ ਫਿਰਿਆ। ਲਿਖਣਾ ਪਿਆ ਲਿਖਾਰੀਆਂ ਨੂੰ ਕਿ ਅੱਬਲ ਭਗਤ ਕਬੀਰ ਹੈ, ਅੱਬਲ ਪਹਿਲੇ ਦਾ, ਅੱਬਲ ਭਗਤ ਕਬੀਰ ਹੈ ਦੂਜਾ ਰਾਮਾਨੰਦ, ਗੁਰੂ ਦੂਜੇ ਨੰਬਰ ਤੇ ਕਬੀਰ ਪਹਿਲੇ ਨੰਬਰ ਤੇ, ਧਿਆਨ ਇੱਕ ਦਿਨ ਨਹੀਂ ਸਿੱਖਿਆ ਉਹਦੇ ਕੋਲ, ਕਿਵੇਂ ਸਿੱਖਿਆ, ਰੱਬ ਦੇ ਮਿਲਣ ਦੀ ਭੁੱਖ ਲੱਗੀ ਤੇ ਕਬੀਰ ਰੱਬ ਤੱਕ ਪਹੁੰਚ ਗਿਆ, ਤੇ ਸਾਨੂੰ ਭੁੱਖ ਥੋੜੀ ਲੱਗੀ ਹੈ ਇਸ ਕਰਕੇ ਗੱਲਾਂ ਕਰਦੇ ਫਿਰਦੇ ਹਾਂ, ਤੁਸੀਂ ਦੱਸਦੇ ਹੋ ਜੀ ਜੀ, ਤੁਸੀਂ ਦੱਸ ਦਿਓ, ਇੱਧਰ ਅਸੀਂ ਧਾਰਨਾ ਬਣਾ ਲਈ ਹੈ ਮੇਰੇ ਵਰਗੇ, ਧਾਰਨਾ ਬਾਜਦੀਆਂ ਵਧੀਆ ਸੁਰਾਂ ਦੇ ਰਾਮ ਜਪਣ ਦੀ ਯੁਗਤੀ ਸੰਤ ਬਿਤਾ ਜਾਣਗੇ, ਚਾਹੇ ਬੀਬੀਆਂ ਦੇ ਹੋਰ ਕੁਛ ਕਹੀ ਜਾਂਦਾ ਵਿੱਚੋਂ, ਤੁਕ ਬਣੇ ਚਾਹੇ ਨਾ ਬਣੇ। ਇਹ ਗੱਲਾਂ ਨੇ ਸਾਨੂੰ ਜੋੜਤਾ ਦੇਹਾਂ ਦੇ ਨਾਲ, ਕਿਹੜੀ ਯੁਗਤੀ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਚ ਨਹੀਂ ਲਿਖੀ ਹੋਈ ਭਾਈ, ਕਿਹੜੀ ਯੁਗਤੀ ਆ ਜਿਹੜੀ ਕੋਈ ਗੁਰੂ ਕਾ ਸਿੱਖ ਅਰਥ ਜਾਣਨ ਵਾਲਾ ਉਹਨੂੰ ਖੋਲ ਨਹੀਂ ਸਕਦਾ ਵੀ ਕੀ ਯੁਗਤੀ ਹੈ। ਧਿਆਨ, ਧਿਆਨ ਦੇ ਬਾਰੇ ਬਹੁਤ ਸ਼ਬਦ ਐਸੇ ਨੇ ਤੇ ਜਿਵੇਂ ਗੁਰੂ ਦੇ ਬਚਨ ਤੇ ਗੌੜੀ ਰਾਗ ਦਾ ਪਹਿਲੀ ਸ਼ੁਰੂ ਚ ਸੁਣਿਆ ਆਪ ਜੀ ਨੇ, ਤੇ ਸਤਿਗੁਰੂ ਮਹਾਰਾਜ ਕਹਿੰਦੇ ਧਿਆਨ ਜਣੀ ਧਿਆਤਾ ਧਿਆਨ ਤੇ ਤਿੰਨ ਚੀਜ਼ਾਂ ਹੁੰਦੀਆਂ, ਜੇ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਨੂੰ ਖੋਲਣਾ ਹੋਵੇ ਵਿਚਾਰਨਾ ਹੋਵੇ, ਪਰ ਵਕਤ ਆ ਗਿਆ ਨਹੀਂ ਦੇਗਾ। ਸੰਖੇਪ ਨਾਲ ਧਿਆਤਾ ਧਿਆਉਣ ਵਾਲਾ, ਧਿਆਨ ਉਹ ਸ਼ਕਤੀ ਜਿਹੜੀ ਖਿੰਡੀ ਹੋਈ ਹੈ ਉਹਨੂੰ ਇੱਕ ਥਾਂ ਤੇ ਇਕੱਠੀ ਕਰਨਾ, ਤੇ ਉਹ ਵਸਤੂ ਜਿਹਦਾ ਧਿਆਨ ਕੀਤਾ ਗਿਆ, ਇੱਕ ਵਸਤੂ ਹੈ ਜਿਹਦਾ ਧਿਆਨ ਕੀਤਾ, ਇੱਕ ਧਿਆਨ ਹੈ, ਇੱਕ ਧਿਆਉਣ ਵਾਲਾ ਹੈ। ਧਿਆਤਾ ਧਿਆਨ ਤੇ ਇਹ ਤ੍ਰਿਕੁਟੀ ਬਣਦੀ ਹੈ, ਤਿੰਨ ਚੀਜ਼ਾਂ ਹੋ ਗਈਆਂ, ਇਹ ਤਿੰਨੇ ਜਦੋਂ ਇੱਕ ਰੂਪ ਹੋ ਜਾਣ, ਤਿੰਨਾਂ ਦੀ ਸੀਮਾ ਹੱਦ ਮਿਟ ਜਾਏ, ਜਿੱਥੇ ਜਾ ਕੇ ਇੱਕ ਰਹਿ ਜਾਏ, ਦੂਸਰੀ ਗੱਲ ਸਮਾਪਤ ਹੋ ਜਾਏ, ਮੰਜ਼ਲ ਉਸ ਦੇ ਵਿੱਚ ਆਰਾਮ ਤਲਵੀ, ਜਿੱਥੇ ਇੱਕ ਦਸੰਦਰ ਹੈ ਦੋ ਹੈ ਨਹੀਂ, ਮੰਜ਼ਲ ਉਸ ਦੇ ਵਿੱਚ ਆਰਾਮ ਤਲਵੀ ਜਿੱਥੇ ਹਾਰ ਸਿਆਲ ਤੇ ਪੋਹ ਹੈ ਨਹੀਂ, ਮੰਜ਼ਲ ਉਸ ਦੇ ਵਿੱਚ ਆਰਾਮ ਤਲਵੀ ਜਿੱਥੇ ਦੀਨ ਤੇ ਮਜ਼ਬ ਦਾ ਛੋਹ ਹੈ ਨਹੀਂ, ਉਹਦੇ ਵਿੱਚ ਆਰਾਮ ਤਲਵੀ ਹੈ, ਸੁੱਖ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਕਹਿੰਦੇ ਧਿਆਨ ਸੱਤ ਸਰੂਪ, ਸੱਤ ਕਿਹਨੂੰ ਕਹਿੰਦੇ ਜਿਹਦਾ ਕਦੇ ਵੀ ਨਾਸ ਨਾ ਹੋਵੇ, ਉਹਦਾ ਸਰੂਪ ਕੀ ਹੈ, ਸੱਤ ਦਾ ਸਰੂਪ ਦੇਹ ਤਾਂ ਸੱਤ ਦਾ ਸਰੂਪ ਹੈ ਹੀ ਹੋ ਨਹੀਂ ਸਕਦੀ, ਸੱਤ ਦਾ ਸਰੂਪ ਹੈ ਬ੍ਰਹਮ ਦਾ, ਸੱਤ ਚੀਜ਼ ਅੱਖਾਂ ਨੂੰ ਨਜ਼ਰ ਨਹੀਂ ਆ ਸਕਦੀ, ਬੁੱਧ ਦੇ ਨੇਤਰ ਵੇਖ ਸਕਦੇ ਨੇ, ਉਹ ਵੀ ਦੇਖ ਕੇ ਵਿੱਚ ਗੁੰਮ ਹੋ ਸਕਦੇ ਨੇ, ਮੁੜ ਕੇ ਦੱਸਣ ਯੋਗਾ ਨਹੀਂ ਕਿਸੇ ਨੂੰ, ਮਕਾਨ ਦਿਸਦਾ ਨੀਂਹ ਨਹੀਂ ਦਿਸਦੀ, ਖੜਾ ਇਹਦੇ ਆਸਰੇ ਹੈ, درخت دستا دی جڑا نہیں دسدیا آسرا دستا نہیں سنسار دستا سنسار دا آسرا رب دستا ہی نہیں یہ جڑا دیکھنی ہوں پھر کی کرنا پہ گا گنالا کئی کواری کوئی لینی پہ گی پھر فولنا پہ گی دھرتی پھر جے وہ دیکھنا سنسار دا آسرا کوئی بروڑا برالی تو کرنی پہ گی مہاراج کہندے دیکھیں گے بروڑا برالی باہر دی نارمب کر دی کاہرے بن کھوجن جائی سوا سرب نواسی سدا ریپا تو ہی سنگ سمائی تیرے نال ہے پوک مد جوں باس بستا ہے مکر میں جیسے شائی تیسے ہی ہر بسے نرنتر کٹ ہی کھوجو پائی اندر دی کھوج کرو منک باہر دی کھوج بچ لگیا اس لیے پکھا جی نے بڑی سونی گل کی تھی کہ پکھا پکھا کوئی نہیں سب کی گڑڑی لال بنے گڑڑی کھولے تاہیں پہ کنگال گڑڑیاں تو دوجے دیا بولنا پھر دے اپنی والی کھول کے نہیں دیکھی کنگال تاں ہوئے اس کر کے دھیان ست سروپ ست جو ناس تو رہت ہے ستگرو دا کرنا تے ستگرو دا سروپ کی ہے جی دا دھیان کرنا ہے گر کی مورت من میں دھیان یہ ارتھ ہونا کئی نے یہ کر لیا بھی گرو کی مورتی کاغذ کی ہوے پتھر کی ہوے وہ من چھان کرو پر مہاراج نے نال ہی نرنا کیتا گر مورت گر شبد ہے گل مک گئی مول منتر کا دھیان ہردے چ آ گیا گرو نانک تھوڑے ہردے چ آ گیا واحگرو منتر ہردے چ آ گیا گرو نانک ہردے چ آ گیا گرو گوبند سنگھ ہردے چ آ گیا جدن تمہوں باہرلے سروپ کی اچھا پیدا ہوگی اسی ویلے اسی شن ٹک دم کراری جو کرو حاضر حضور خدائے حاضر ملے گا میں تیرے نال سدگر سیکھی کرے پرتپال سیو کو گر سدا دیا جدو اسی کام تو یہ فڑیا یہ سدگر سیکھے بندھن کاٹے نالے چری بڑی جاوے جی چری بڑھتا سی وہ بھی اپری آ گیا وہ کہہ رہا بھائی سگنی صاحب کی ٹک سی وہ بھی ہوں اس سکھ گیانی سی وہ کہہ دیکھو لوڑے کی گل ہے چری میری ہے بڈ یہ رہا ہے تے نالے کئی دیا ستگر سے کے بندھن کٹ ہے وہ کہنا بھائی کہانی تک بھی پڑھ لے وہ کہنا بھائی گل سن کہنا جے سارے سکھاں نوں ایک ایک تک بنڈ دین مہاراج کہنا میرا تو خیال ہے تا بھی تکاں تھوڑیاں آنگیا میرے ہی سے ہی رہن دیو باقی گہالی توں پڑھ لے کہ توں لے لو کیوں گہالی تک مارتی سی چپیڑ بڑا کے کہ گرکا سکھ وکار تے ہٹ ہے گرو کا سکھ وکارا تو ہٹے وہ ان بھی دیکھتا سی بھی یہ چپیڑ پو گی گاہ گاہ کر بھی آنا ادھر جانے نہیں اسی اس کر کے ساتھ سنگی آ ہوں سماپتی کریے اگلا وچن ہے دھیان ست سروپ ستگرو کا کرنا یعنی نام کا چیت چرن نام نام کا ہردے چ بسنا پرماتما کا دھیان ہے دھیان دے وچ نمگن اینا ہو جانا اپنی ہوند ختم ہو جاندی ہے توں کرتا توں ہوا مجھ میں رہا لو ہوں مٹ جاندی ہے توں رہ جاندا ہے اج دے پروچنا دے وچوں جو گرو گوبند سنگھ صاحب دے 52 بچنا جو دسواں بچن ہے یہ دے نال ہی اپا سماپتی کر دے دسواں بچن ستگرو دا کی ہے ستگرو ہے سکھو تسی ستگرو کی نو مننا ہے پہلا وہ یقر ستگرو شری گرو گرنتھ صاحب جی نو مننا ستگرو شری گرو گرنتھ صاحب جی نو مننا کہ اپنا مکتی دا داتا ستگرو کسے ہور نو نہیں مننا کیول گرو گرنتھ صاحب نو مننا پانچ پیسے ناریل رکھ کے متھا ٹیکیا سی اس لیے حکم کر دتا تارنا پڑھو پھر دوبارہ سما دے گرو مانو گرنتھ آگیا پہی جائے سال گرو مانو گرنتھ آگیا پہی کال کی گرو گرنتھ آگیا پہی
پیا کال کی سن سب سیکھن کو حکم ہے گرو مانو گرو گرنتھ جی مانو پرگٹ قرآن جو پرگ کو ملو خوش شبد میں
ستگرو شری گرو گرنتھ صاحب جی نے مننا یہ مطلب ایک تو آدھو رہی ہے جو آپ جی نے سنیا روز سنتے ہو تو بانی گرو گرو ہے بانی بچ بانی امرت سارے یہ گرو گرنتھ صاحب کی آواز ہے تے ستگرو گرو گوبند سنگھ صاحب دے یہی بچن اپنی کاو رچنا امرت بانی وچ حضور کہندے نے گر آپر میں خالصے دینا گرو نے اپنا جسم اپنا سروپ خالصے نوں دے دتا میں نو سروپ دے میں کہہ دیے وہ تھوڑا جا ارتھ بدل جاتا گر آپن میں اپنا سروپ گر آپن بہو خالصے دینا گرو نے اپنا جسم دے دتا سکھاں نوں سروپ دے دتا سکھاں دوتی روپ دوسرا سروپ دوتی روپ ستگرو گرو گرنتھ دوسرا سروپ ستگرو شری گرو گرنتھ صاحب گر آپن میں خالصے دینا دوتی روپ ستگرو گرو گرنتھ بولن ستگرو شبد سمپاکن نام گوبند کیرتن سنتا اس کر کے حضور دا بچن ستگرو شری گرو گرنتھ صاحب جی نو مننا ایتھے دس وچنا تے میری یہ نشانی لائی سی وہ دس دس وچنا تے یہ پرچا لگ بھگ ایڈا ساتھ سنگی جی کے سارے بچن جڑے نے وہ ستگرو مہاراج دے اکتر کیتے نا تے جنہ جنہ گرمکھا نے یہ بچن پراپت کرنے ہیں ریسو ریس نہیں بھی ایک دوجے کی ریس لیں جاؤ پڑھ کے سٹ دو پاپ لگو گا پھر بہت بڑا یہ انہوں نے لینے ہیں جنہ نے شیشے چ جڑا کے اپنے گھر رکھنا ہے تے تین ایک منٹ لا دین جے جا دے رہی ایک جنا گھر دے پاٹھ کرے تے دوجے سن لین کے گرو گوبند سنگھ دے انت سمے دے اے وچن جیون بدل جائے گا بچیاں دا بھی تے تہاڈا بھی اس کر کے انہاں گرمکھاں نے لینے تے آو ہن ساریاں سنگتاں رل مل کے گرو ستوتر تن ہے واہگرو تن ہے گرو نانک صاحب تن تن ہے تن تن ہے گرو انگد صاحب جی تن ہے تن ہے گرو امرداس جی تن ہے تن ہے گرو رام داس جی تن ہے تن ہے تن ہے گرو ارجن صاحب جی تن ہے تن ہے گرو ہر گوبند صاحب تن ہے تن ہے تن ہے گرو شری گھر رائے جی تن تن ہے شری ہر کرشن جی تن ہے تن ہے ایک بہادر صاحب تن ہے گرو گوبند سنگھ جی تن ہے
ਗੁਰੂ ਗੋਬਿੰਦ